ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ IIT ਦਿੱਲੀ ਦੇ 57ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਨਗੇ। ਭਾਰਤੀ ਅਦਾਇਗੀ ਕੌਂਸਲ ਨੇ ਸਪਸ਼ਟ ਕੀਤਾ, ਖਪਤਕਾਰਾਂ ਅਤੇ ਛੋਟੇ ਵਪਾਰੀਆਂ ਲਈ UPI ਲੈਣ ਦੇਣ ਮੁਕਤ ਰਹੇਗਾ। ਭਾਰਤ ਨੇ ਵਿਦੇਸ਼ੀ ਚੰਦਾ ਨਿਯਮ ਸੋਧ ਬਿੱਲ ਬਾਰੇ ਅਮਰੀਕੀ ਸੰਸਦਾਂ ਦੇ ਇਤਰਾਜ਼ਾਂ ਨੂੰ ਰੱਦ ਕੀਤਾ, ਕਿਹਾ ਇਹ ਦੇਸ਼ ਦਾ ਅੰਦਰੂਨੀ ਮਾਮਲਾ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮਾਵਾਂ ਨੂੰ ਸੂਬੇ ਚ ਨਸ਼ਿਆਂ ਖਿਲਾਫ਼ ਲੜਾਈ ਦੀ ਅਗਵਾਈ ਕਰਨ ਲਈ ਉਤਸ਼ਾਹਿਤ ਕੀਤਾ, ਸਮਾਜ ਨੂੰ ਵੀ ਇਸ ਲਈ ਮਿਲ ਕੇ ਕੰਮ ਕਰਨ ਦੀ ਕੀਤੀ ਅਪੀਲ। ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਸਮੇਤ ਹੋਰਨਾਂ ਕਈ ਸੂਬਿਆਂ ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਤੇ ਕੋਰੀਆ ਮਾਸਟਰਸ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਸ ਦੇ ਸੈਮੀਫਾਈਨਲ ਵਿਚ ਅੱਜ ਭਾਰਤ ਦੀ ਅਸ਼ਮਿਤਾ ਚਾਹਲਾ ਦਾ ਮੁਕਾਬਲਾ ਹਮਵਤਨ ਰਕਸ਼ਿਤਾ ਰਾਮਦਾਸ ਨਾਲ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ IIT ਦਿੱਲੀ ਦੇ 57ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਨਗੇ। ਉਹ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਸਮੇਤ ਕਰੀਬ 3,000 ਤੋਂ ਵੱਧ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ, ਜਿਨ੍ਹਾਂ ਵਿਚ 587 PhD ਸਕਾਲਰ ਵੀ ਸ਼ਾਮਲ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ IIT ਦਿੱਲੀ ਨੇ ਖੋਜ ਤੇ ਨਵੀਨਤਾ ਦੇ ਖੇਤਰ ਚ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਨੇ ਇਸ ਮੋਹਰੀ ਸੰਸਥਾ ਦੇ ਵਿਦਿਆਰਥੀਆਂ ਤੇ ਫੈਕਲਟੀ ਵਿਚ ਮੌਜੂਦ ਹੋਣ ਲਈ ਆਪਣੀ ਖੁਸ਼ੀ ਪ੍ਰਗਟ ਕੀਤੀ। ਕੱਲ੍ਹ ਨਵੀਂ ਦਿੱਲੀ ਚ ਆਯੋਜਿਤ ਇਕ ਪ੍ਰੈਸ ਕਾਨਫਰੰਸ ਚ IIT ਦਿੱਲੀ ਦੇ ਡਾਇਰੈਕਟਰ ਰਾਜਨ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੰਸਥਾ ਦੇ ਵਕਾਰੀ ਪੁਰਸਕਾਰ ਪ੍ਰਦਾਨ ਕਰਨਗੇ। ਇਨ੍ਹਾਂ ਵਿਚ ਰਾਸ਼ਟਰਪਤੀ ਦਾ ਗੋਲਡ ਮੈਡਲ, ਡਾਇਰੈਕਟਰ ਦਾ ਗੋਲਡ ਮੈਡਲ, ਸ਼ੰਕਰ ਦਿਆਲ ਸ਼ਰਮਾ ਗੋਲਡ ਮੈਡਲ ਅਤੇ ਪਰਫੈਕਟ 10 ਗੋਲਡ ਮੈਡਲ ਸ਼ਾਮਲ ਨੇ, ਜੋ ਹੁਣਹਾਰ ਵਿਦਿਆਰਥੀਆਂ ਨੂੰ ਦਿੱਤੇ ਜਾਂਦੇ ਨੇ। ਸ੍ਰੀ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ IIT ਦਿੱਲੀ ਦੇ ਸੋਨੀਪਤ ਕੈਂਪਸ ਸਥਾਪਿਤ AI ਸਮਰੱਥ ਉੱਚ ਪ੍ਰਦਰਸ਼ਨ ਸੁਪਰ ਕੰਪਿਊਟਿੰਗ ਸਹੂਲਤ ਪਰਮ ਪ੍ਰਗਿਆ ਦਾ ਵਰਚੁਅਲੀ ਉਦਘਾਟਨ ਵੀ ਕਰਨਗੇ। ਇਹ ਅਤਿਆਧੁਨਿਕ ਸਹੂਲਤ ਆਰਟੀਫਿਸ਼ਲ ਇੰਟੈਲੀਜੈਂਸ, ਡੇਟਾ ਸਾਇੰਸ, ਐਡਵਾਂਸ ਕੰਪਿਊਟਿੰਗ ਤੇ ਅੰਤਰ ਅਨੁਸ਼ਾਸਨੀ ਖੋਜ ਵਿਚ ਸੰਸਥਾ ਦੀਆਂ ਸਮਰੱਥਾਵਾਂ ਨੂੰ ਮਹੱਤਵਪੂਰਨ ਤੌਰ ਤੇ ਵਧਾਏਗੀ। ਡਾਇਰੈਕਟਰ ਨੇ ਦਸਿਆ ਕਿ IIT ਦਿੱਲੀ ਨੇ ਦੇਸ਼ ਦੇ 18 ਰਾਸ਼ਟਰੀ ਤਕਨਾਲੋਜੀ ਸੰਸਥਾਨਾਂ ਦੇ ਨਾਲ ਸਮਝੌਤਿਆਂ ਤੇ ਦਸਤਖਤ ਕਰਕੇ ਇਕ ਮਹੱਤਵਪੂਰਨ ਰਾਸ਼ਟਰੀ ਪੱਧਰ ਦਾ ਅਕਾਦਮਿਕ ਤੇ ਖੋਜ ਸਹਿਯੋਗ ਨੈਟਵਰਕ ਸ਼ੁਰੂ ਕੀਤਾ। ਸ੍ਰੀ ਬੈਨਰਜੀ ਨੇ ਕਿਹਾ ਕਿ 30 ਮੁਲਕਾਂ ਨਾਲ 88 ਅੰਤਰਰਾਸ਼ਟਰੀ ਸਮਝੌਤਿਆਂ, ਵਿਦੇਸ਼ੀ ਯੂਨੀਵਰਸਿਟੀਆਂ ਨਾਲ ਖੋਜ ਤੇ ਅਕਾਦਮਿਕ ਸਹਿਯੋਗ ਨੂੰ ਅੱਗੇ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਨੇ। ਭਾਰਤੀ ਅਦਾਇਗੀ ਕੌਂਸਲ PCI ਨੇ ਕਿਹਾ ਕਿ UPI ਰਾਹੀਂ ਕੀਤੀ ਜਾਣ ਵਾਲੀ ਡਿਜੀਟਲ ਅਦਾਇਗੀ ਖਪਤਕਾਰਾਂ ਲਈ ਮੁਫ਼ਤ ਰਹੇਗੀ। ਵਪਾਰੀਆਂ ਤੋਂ ਡਿਜੀਟਲ ਅਦਾਇਗੀ ਸਵੀਕਾਰ ਕਰਨ ਲਈ ਕੋਈ ਫੀਸ ਨਹੀਂ ਲਈ ਜਾਏਗੀ। ਕੌਂਸਲ ਨੇ ਕਿਹਾ ਕਿ ਬੈਂਕ, ਫਿਨਟੈਕ ਕੰਪਨੀਆਂ, NPCI ਤੇ ਭਾਰਤੀ ਰਿਜ਼ਰਵ ਬੈਂਕ UPI ਨੂੰ ਸੁਰੱਖਿਅਤ ਤੇ ਭਰੋਸੇਮੰਦ ਰੱਖਣ ਲਈ ਤਕਨਾਲੋਜੀ, ਸਾਈਬਰ ਸੁਰੱਖਿਆ, ਧੋਖਾਧੜੀ ਰੋਕਥਾਮ ਤੇ ਨਵੀਆਂ ਵਿਸ਼ੇਸ਼ਤਾਵਾਂ ਚ ਲਗਾਤਾਰ ਨਿਵੇਸ਼ ਕਰ ਰਹੇ ਨੇ। PCI ਨੇ ਸਪਸ਼ਟ ਕੀਤਾ ਕਿ ਖਪਤਕਾਰਾਂ ਨੂੰ ਵਪਾਰੀਆਂ ਤੇ ਅਦਾਇਗੀ ਸੇਵਾਵਾਂ ਪ੍ਰਦਾਤਾ ਦਰਮਿਆਨ ਵਪਾਰਕ ਫੀਸਾਂ ਦਾ ਅਦਾਇਗੀ ਕਰਨ ਦੀ ਲੋੜ ਨਹੀਂ ਹੋਵੇਗੀ। ਕੌਂਸਲ ਨੇ ਕਿਹਾ ਕਿ UPI ਦੇਸ਼ ਚ ਇਕ ਮਹੱਤਵਪੂਰਨ ਡਿਜੀਟਲ ਪ੍ਰਣਾਲੀ ਬਣ ਗਈ ਹੈ, ਜਿਸ ਦੀ ਵਰਤੋਂ ਰੋਜ਼ਾਨਾ ਲੱਖਾਂ ਲੋਕ ਕਰਦੇ ਨੇ। ਲੈਣ ਦੇਣ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਇਹ ਯਕੀਨੀ ਬਣਾਉਣ ਲਈ ਕਿ UPI ਭਵਿੱਖ ਚ ਖਪਤਕਾਰਾਂ ਤੇ ਵਪਾਰੀਆਂ ਲਈ ਸੁਚਾਰੂ ਢੰਗ ਨਾਲ ਕੰਮ ਕਰਦਾ ਰਹੇ, ਮਜ਼ਬੂਤ ਸੁਰੱਖਿਆ ਤਕਨਾਲੋਜੀ ਤੇ ਬੁਨਿਆਦੀ ਢਾਂਚੇ ਨੂੰ ਬਣਾਈ ਰੱਖਣਾ ਜ਼ਰੂਰੀ ਹੈ। ਭਾਰਤ ਦੇ ਵਿਦੇਸ਼ੀ ਚੰਦਾ ਨਿਯਮ ਸੋਧ ਬਿੱਲ ਬਾਰੇ ਅਮਰੀਕੀ ਸੰਸਦ ਮੈਂਬਰਾਂ ਦੇ ਇਤਰਾਜ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਦੇਸ਼ ਦਾ ਅੰਦਰੂਨੀ ਵਿਧਾਨਕ ਮਾਮਲਾ ਹੈ ਤੇ ਇਸ ਸਬੰਧੀ ਫੈਸਲਾ ਸੰਸਦ ਲੈਂਦੀ ਹੈ। ਨਵੀਂ ਦਿੱਲੀ ਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ ਕਿ ਅਮਰੀਕਾ ਸਮੇਤ ਕਈ ਮੁਲਕਾਂ ਚ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਨੂੰ ਕੰਟਰੋਲ ਕਰਨ ਲਈ ਕਾਨੂੰਨ ਲਾਗੂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਰਮਿਆਨ ਹੋਈ ਟੈਲੀਫੋਨ ਗੱਲਬਾਤ ਬਾਰੇ ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਤੇ ਹਾਲੀਆ ਘਟਨਾਕ੍ਰਮ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਫੋਨ ਕਾਲ ਇਜ਼ਰਾਈਲ ਵੱਲੋਂ ਕੀਤੀ ਗਈ ਸੀ। ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਤੇ ਇਜ਼ਰਾਈਲ ਇਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਸਾਂਝੀ ਕਰਦੇ ਨੇ। ਭਾਰਤੀ ਸਮੁੰਦਰੀ ਜਹਾਜ਼ਾਂ ਤੇ ਹਲਾਹਾਂ ਦੀ ਸੁਰੱਖਿਆ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਭਾਰਤ ਇਸ ਮੁੱਦੇ ਨੂੰ ਬਹੁਤ ਅਹਿਮੀਅਤ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਖਾੜੀ ਖੇਤਰ ਚ ਸਥਿਤ ਭਾਰਤੀ ਮਿਸ਼ਨ ਉਥੋਂ ਦੇ ਜਹਾਜ਼ਰਾਨੀ ਮੰਤਰਾਲਿਆਂ ਤੇ ਸਮੁੰਦਰੀ ਮੰਤਰਾਲਿਆਂ ਦੇ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਨੇ। ਉਨ੍ਹਾਂ ਕਿਹਾ ਕਿ 24 ਘੰਟੇ ਚੱਲਣ ਵਾਲੀਆਂ ਹੈਲਪਲਾਈਨਾਂ ਚਲਾਈਆਂ ਜਾ ਰਹੀਆਂ ਨੇ ਤਾਂ ਜੋ ਲੋੜਵੰਦ ਵਿਅਕਤੀਆਂ ਤੇ ਉਨ੍ਹਾਂ ਦੇ ਨਾਲ ਸੰਪਰਕ ਕੀਤਾ ਜਾ ਸਕੇ।
ਪਸ਼ਚਿਮ ਏਸ਼ੀਆ ਔਰ ਖਾੜੀ ਖੇਤਰ ਮੇ ਹਮ ਸਥਾਨੀਯ ਨੌਵਹਿਨ ਮੰਤਰਾਲੇ ਔਰ ਅਧਿਕਾਰੀਓ ਕੇ ਸਾਥ ਮਿਲਕਰ ਕਾਮ ਕਰ ਰਹੇ ਹੈ। ਹਮ ਅੰਤਰਰਾਸ਼ਟਰੀ ਜਲਮਾਰਗੋ ਪਰ ਸੁਰੱਖਿਅਤ ਔਰ ਬਿਨਾ ਕਿਸੀ ਰੁਕਾਵਟ ਕੇ ਆਵਾਜਾਹੀ ਔਰ ਵਿਆਪਾਰ ਕੇ ਨਿਰਬਾਧ ਸੰਚਾਲਨ ਕੀ ਮਾਂਗ ਦੋਹਰਾਤੇ ਰਹੇ ਹੈ। ਹਮ ਸਭੀ ਪਕਸ਼ੋ ਸੇ ਅਪੀਲ ਕਰਤੇ ਹੈ ਕਿ ਵੇ ਲੋਗੋ ਕੇ ਬੁਨਿਆਦੀ ਢਾਂਚੇ ਔਰ ਨਾਗਰਿਕੋ, ਖਾਸ ਕਰ ਵਾਣਿਜਿਕ ਜਹਾਜ਼ੋ ਔਰ ਨਾਵਿਕੋ ਕੋ ਨਿਸ਼ਾਨਾ ਬਣਾਨੇ ਸੇ ਬਚੇ।
ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮਾਵਾਂ ਨੂੰ ਸੂਬੇ ਚ ਨਸ਼ਿਆਂ ਦੀ ਦੁਰਵਰਤੋਂ ਖਿਲਾਫ਼ ਲੜਾਈ ਦੀ ਅਗਵਾਈ ਕਰਨ ਲਈ ਉਤਸ਼ਾਹਿਤ ਕੀਤਾ। ਰਾਜਪਾਲ ਨੇ ਕਿਹਾ ਕਿ ਇਕ ਮਾਂ ਤੇ ਉਸਦੇ ਬੱਚੇ ਦਰਮਿਆਨ ਮਜ਼ਬੂਤ ਭਾਵਨਾਤਮਕ ਸੰਬੰਧ ਉਸ ਨੂੰ ਆਪਣੇ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਉਤਸ਼ਾਹਿਤ ਕਰਨ ਚ ਸਭ ਤੋਂ ਪ੍ਰਭਾਵਸ਼ਾਲੀ ਸ਼ਕਤੀ ਬਣਾਉਂਦਾ ਏ। ਉਨ੍ਹਾਂ ਨੇ ਸਿੱਖਿਆ ਸੰਸਥਾਵਾਂ, ਮਾਪਿਆਂ, ਧਾਰਮਿਕ ਸੰਗਠਨਾਂ ਤੇ ਸਮਾਜ ਨੂੰ ਨੌਜਵਾਨ ਪੀੜ੍ਹੀ ਨੂੰ ਇਸ ਖਤਰੇ ਤੋਂ ਬਚਾਉਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਕੱਲ ਚੰਡੀਗੜ੍ਹ ਵਿਚ ਪੰਜਾਬ LIT ਫਾਊਂਡੇਸ਼ਨ ਤੇ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਨਸ਼ਿਆਂ ਖਿਲਾਫ਼ ਮਾਵਾਂ ਵਿਸ਼ੇ ਤੇ ਇਕ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ ਇਸ ਮੁਹਿੰਮ ਲਈ ਫਾਊਂਡੇਸ਼ਨ ਦੇ ਸਹਿ ਸੰਸਥਾਪਕ ਖੁਸ਼ਵੰਤ ਸਿੰਘ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਸਿਰਫ 3 ਸਾਲਾਂ ਵਿਚ 1000 ਕਿਲੋਮੀਟਰ ਤੋਂ ਵੱਧ ਸੁਰੱਖਿਅਤ ਕੁਆਂਟਮ ਸੰਚਾਰ ਸਥਾਪਿਤ ਕੀਤਾ। ਇਹ ਭੌਤਿਕ ਵਿਗਿਆਨ ਦੇ ਸਿਧਾਂਤਾਂ ਉਤੇ ਆਧਾਰਿਤ ਇਕ ਆਧੁਨਿਕ ਤੇ ਬਹੁਤ ਹੀ ਸੁਰੱਖਿਅਤ ਡੇਟਾ ਟ੍ਰਾਂਸਫਰ ਤਕਨਾਲੋਜੀ ਹੈ। ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨਵੀਂ ਦਿੱਲੀ ਚ 3 ਇੰਡੀਆ ਇੰਟਰਨੈਸ਼ਨਲ ਫਿਨਟੈਕ ਫੈਸਟੀਵਲ ਵਿਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਬੈਂਕਿੰਗ ਖੇਤਰ, ਵਿੱਤੀ ਸੰਸਥਾਵਾਂ, ਤਕਨਾਲੋਜੀ ਕੰਪਨੀਆਂ ਤੇ ਸਟਾਰਟਅਪ ਦਰਮਿਆਨ ਨੇੜਲੇ ਸਹਿਯੋਗ ਰਾਹੀਂ ਭਾਰਤ ਦਾ ਫਿਨਟੈਕ ਖੇਤਰ ਦੇਸ਼ ਦੇ ਆਰਥਿਕ ਪਰਿਵਰਤਨ ਲਈ ਇਕ ਮਹੱਤਵਪੂਰਨ ਚਾਲਕ ਵਜੋਂ ਉਭਰਿਆ ਏ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਰਾਸ਼ਟਰੀ ਸਿਹਤ ਅਥਾਰਟੀ ਦੀ ਸਕੈਨ ਤੇ ਰਜਿਸਟਰ ਸੇਵਾ ਨੇ 25 ਕਰੋੜ OPD ਰਜਿਸਟ੍ਰੇਸ਼ਨਾਂ ਕਰਨ ਦੀ ਉਪਲਬਧੀ ਹਾਸਲ ਕੀਤੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਪ੍ਰਾਪਤੀ ਮਿਸ਼ਨ ਦੇ ਤਹਿਤ ਨਾਗਰਿਕ ਕੇਂਦਰ ਡਿਜੀਟਲ ਸੇਵਾਵਾਂ ਦੇ ਤੇਜ਼ੀ ਨਾਲ ਵਿਸਥਾਰ ਨੂੰ ਦਰਸਾਉਂਦੀ ਹੈ। ਇਹ ਦੇਸ਼ ਵਿਚ ਡਿਜੀਟਲ ਸਿਹਤ ਹਾਲ ਨੂੰ ਤੇਜ਼ੀ ਨਾਲ ਅਪਣਾਉਣ ਨੂੰ ਵੀ ਦਰਸਾਉਂਦੀ ਹੈ। ਅਕਤੂਬਰ 2022 ਚ ਇਸ ਦੀ ਸ਼ੁਰੂਆਤ ਤੋਂ ਬਾਅਦ ਸਕੈਨ ਤੇ ਰਜਿਸਟਰਡ ਸੇਵਾ ਨੇ ਮਰੀਜ਼ਾਂ ਨੂੰ ਇਕ ਸਧਾਰਨ QR ਕੋਡ ਸਕੈਨ ਰਾਹੀਂ ਹਸਪਤਾਲਾਂ ਵਿਚ ਡਿਜੀਟਲ ਤੌਰ ਤੇ ਰਜਿਸਟਰ ਕਰਨ ਦੀ ਇਜਾਜ਼ਤ ਦੇ ਕੇ OPD ਰਜਿਸਟ੍ਰੇਸ਼ਨ ਤਜਰਬੇ ਨੂੰ ਬਦਲ ਦਿੱਤਾ। ਇਹ ਸੇਵਾ ਮੌਜੂਦਾ ਸਮੇਂ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਦੇਸ਼ ਭਰ ਦੇ 756 ਜ਼ਿਲ੍ਹਿਆਂ ਦੇ 30,800 ਸਿਹਤ ਕੇਂਦਰਾਂ ਤੇ ਉਪਲਬਧ ਹੈ। ਕੇਂਦਰੀ ਵਿੱਤ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਮੁੰਬਈ ਵਿਚ ਰਾਸ਼ਟਰੀ ਸ਼ਹਿਰੀ ਸਹਿਕਾਰੀ ਵਿੱਤ ਅਤੇ ਵਿਕਾਸ ਨਿਗਮ ਵੱਲੋਂ ਆਯੋਜਿਤ ਇਕ ਕਾਨਫਰੰਸ ਨੂੰ ਸੰਬੋਧਨ ਕਰਨਗੇ। ਉਹ ਨਿਗਮ ਦੇ ਨਵੇਂ ਬਣੇ ਦਫ਼ਤਰ ਦਾ ਉਦਘਾਟਨ ਕਰਨਗੇ ਤੇ ਕਾਨਫਰੰਸ BSI ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ। ਕੇਂਦਰੀ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਸਰਕਾਰ ਭਾਰਤੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਮੇਂ ਸਿਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕੱਲ੍ਹ ਰਾਤ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਗੱਲ ਕਹੀ। ਸ੍ਰੀ ਜੋਸ਼ੀ ਬ੍ਰਿਕਸ ਮੁਲਕਾਂ ਦੇ ਸਿੱਖਿਆ ਮੰਤਰੀਆਂ ਦੀ 13ਵੀਂ ਮੀਟਿੰਗ ਤੋਂ ਬਾਅਦ ਦਿੱਲੀ ਪਰਤੇ ਨੇ। ਭਾਰਤ ਤੇ ਸ਼੍ਰੀਲੰਕਾ ਨੇ ਕੱਲ੍ਹ ਨੂੰ ਦਿੱਲੀ ਚ ਬਿਜਲੀ ਖੇਤਰ ਚ ਦੁਵੱਲੇ ਸਹਿਯੋਗ ਬਾਰੇ ਇਕ ਸਮੀਖਿਆ ਮੀਟਿੰਗ ਕੀਤੀ। ਭਾਰਤੀ ਵਫਦ ਦੀ ਅਗਵਾਈ ਕੇਂਦਰੀ ਬਿਜਲੀ ਤੇ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ ਨੇ ਕੀਤੀ। ਸ਼੍ਰੀਲੰਕਾ ਦੇ ਵਫਦ ਦੀ ਅਗਵਾਈ ਬੰਦਰਗਾਹਾਂ ਤੇ ਸ਼ਹਿਰੀ ਹਵਾਬਾਜ਼ੀ ਤੇ ਊਰਜਾ ਮੰਤਰੀ ਅਨੁਰਾ ਕਰੁਣਾ ਥਿਲਾਕੀ ਨੇ ਕੀਤੀ। ਮੌਸਮ ਵਿਭਾਗ ਨੇ ਅੱਜ ਪੂਰਬੀ ਰਾਜਸਥਾਨ ਤੇ ਓਡੀਸ਼ਾ ਵਿਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਹਿਮਾਚਲ ਪ੍ਰਦੇਸ਼, ਉਤਰਾਖੰਡ, ਪੂਰਬੀ ਉੱਤਰ ਪ੍ਰਦੇਸ਼, ਪੱਛਮੀ ਰਾਜਸਥਾਨ ਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਇਧਰ ਪੰਜਾਬ ਦੇ ਅੰਮ੍ਰਿਤਸਰ ਤੇ ਮਾਨਸਾ ਸਮੇਤ ਹੋਰਨਾਂ ਕਈ ਥਾਵਾਂ ਤੇ ਮੀਂਹ ਪੈ ਰਿਹਾ, ਜਦਕਿ ਜਲੰਧਰ ਸਮੇਤ ਕਈ ਥਾਵਾਂ ਤੇ ਬੱਦਲਵਾਈ ਬਣੀ ਹੋਈ ਹੈ। ਕੋਰੀਆ ਮਾਸਟਰ ਸੁਪਰ 300 ਬੈਡਮਿੰਟਨ ਟੂਰਨਾਮੈਂਟ ਤੇ ਮਹਿਲਾ ਸਿੰਗਲਸ ਦੇ ਸੈਮੀਫਾਈਨਲ ਵਿਚ ਅੱਜ ਆਸਨ ਚ ਭਾਰਤ ਦੀ ਅਸ਼ਮਿਤਾ ਚਲੀਹਾ ਦਾ ਮੁਕਾਬਲਾ ਹਮ ਰਤਨ ਰਕਸ਼ਿਤਾ ਰਾਮਰਾਜ ਨਾਲ ਹੋਵੇਗਾ। ਕੁਆਟਰ ਫਾਈਨਲ ਵਿਚ ਅਸ਼ਮਿਤਾ ਨੇ ਚੋਟੀ ਦਾ ਦਰਜਾ ਪ੍ਰਾਪਤ ਜਾਪਾਨ ਦੀ ਹੀਨਾ ਅਖੀਚੀ ਨੂੰ ਹਰਾਇਆ, ਜਦਕਿ ਰਕਸ਼ਿਤਾ ਨੇ ਹਮ ਰਤਨ ਤਨਵੀ ਸ਼ਰਮਾ ਨੂੰ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਥਾਂ ਪੱਕੀ ਕੀਤੀ ਹੈ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ IIT ਦਿੱਲੀ ਦੇ 57ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਨਗੇ। ਭਾਰਤੀ ਅਦਾਇਗੀ ਕੌਂਸਲ ਨੇ ਸਪਸ਼ਟ ਕੀਤਾ, ਖਪਤਕਾਰਾਂ ਤੇ ਛੋਟੇ ਵਪਾਰੀਆਂ ਲਈ UPI ਲੈਣ ਦੇਣ ਮੁਫ਼ਤ ਰਹੇਗਾ। ਭਾਰਤ ਨੇ ਵਿਦੇਸ਼ੀ ਚੰਦਾ ਨਿਯਮ ਸੋਧ ਬਿੱਲ ਬਾਰੇ ਅਮਰੀਕੀ ਸੰਸਦ ਮੈਂਬਰਾਂ ਦੇ ਇਤਰਾਜ਼ਾਂ ਨੂੰ ਰੱਦ ਕੀਤਾ, ਕਿਹਾ ਇਹ ਦੇਸ਼ ਦਾ ਅੰਦਰੂਨੀ ਮਾਮਲਾ ਏ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮਾਵਾਂ ਨੂੰ ਸੂਬੇ ਚ ਨਸ਼ਿਆਂ ਖਿਲਾਫ਼ ਲੜਾਈ ਦੀ ਅਗਵਾਈ ਕਰਨ ਲਈ ਉਤਸ਼ਾਹਿਤ ਕੀਤਾ। ਸਮਾਜ ਨੂੰ ਵੀ ਇਸ ਲਈ ਮਿਲ ਕੇ ਕੰਮ ਕਰਨ ਦੀ ਕੀਤੀ ਅਪੀਲ। ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਸਮੇਤ ਹੋਰਨਾਂ ਕਈ ਸੂਬਿਆਂ ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਤੇ ਕੋਰੀਆ ਮਾਸਟਰ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਸੈਮੀਫਾਈਨਲ ਚ ਅੱਜ ਭਾਰਤ ਦੀ ਅਸ਼ਮਿਤਾ ਚਾਹਲਾ ਦਾ ਮੁਕਾਬਲਾ ਹਮਵਤਨ ਰਕਸ਼ਿਤਾ ਨਾਲ। ਇਸ ਦੇ ਨਾਲ ਰਾਸ਼ਟਰੀ ਖ਼ਬਰਾਂ ਖਤਮ ਹੋਇਆ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 ਤੇ। ਨਮਸਕਾਰ।